ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਦੂਰਾਂ ਨੇੜਿਆਂ ਤੋਂ ਗੁਰੂ ਚਰਨਾਂ ਵਿੱਚ ਜੁੜ ਬੈਠੀ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਧੰਨ ਧੰਨ ਸਤਿਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ 'ਤੇ ਪ੍ਰਕਾਸ਼ਮਾਨ ਹੁੰਦਿਆਂ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ, ਜਿਸ ਨੂੰ ਆਪ ਜੀ ਨੇ ਦੁਬਾਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 626 'ਤੇ ਸਭਾਏਮਾਨ ਹੈ। ਇਸ ਪਾਵਨ ਹੁਕਮਨਾਮੇ ਅੰਦਰ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਆਇਆ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ, ਜਿਸ ਸਮੇਂ ਬਾਲ ਹਰਗੋਬਿੰਦ ਜੀ ਨੂੰ ਤਾਪ ਨੇ ਆ ਕੇ ਘੇਰਿਆ। ਉਥਾਨਕਾ ਦੇ ਮੁਤਾਬਕ ਮੈਂ ਪਹਿਲਾਂ ਬੇਨਤੀ ਕਰ ਦੇਵਾਂ ਕਿ ਗੁਰਬਾਣੀ ਦੇ ਅਰਥ ਜਿਹੜੇ ਇੱਕ ਵਾਰੀ ਕੀਤੇ ਜਾਂਦੇ ਨੇ, ਇਹ ਨਾ ਸਮਝ ਲੈਣਾ ਕਿ ਇਹਦੇ ਤੋਂ ਬਾਅਦ ਕੋਈ ਅਰਥ ਹੋਰ ਨਹੀਂ ਬਣ ਸਕਦਾ। ਬੇਅੰਤ ਅੰਤਰੀਵ ਭਾਵ ਗੁਰਬਾਣੀ ਦੇ ਅਰਥ ਹਨ, ਪਰ ਜਿਹੜੀ ਉਥਾਨਕਾ ਮਿਲਦੀ ਹੈ ਉਥਾਨਕਾ ਦੇ ਹਿਸਾਬ ਦੇ ਨਾਲ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਉਚਾਰਨ ਕੀਤਾ ਹੈ। ਸੋਰਠ ਰਾਗ ਅੰਦਰ, ਧਨਾਸਰੀ ਰਾਗ ਅੰਦਰ ਅਨੇਕਾਂ ਸ਼ਬਦ ਮਿਲਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਲ ਅਵਸਥਾ ਵਿੱਚ ਨੇ, ਸਤਿਗੁਰਾਂ ਨੇ ਸਰੀਰਕ ਸਤਿਗੁਰਾਂ ਨੂੰ ਸਰੀਰਕ ਤਾਪ ਨੇ ਆਣ ਕੇ ਘੇਰ ਲਿਆ, ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਖਾਰ ਚੜ ਗਿਆ ਅਤੇ ਸਤਿਗੁਰ ਦੀ ਰਹਿਮਤ ਵਰਤੀ। ਇਤਿਹਾਸ ਜਦੋਂ ਤੁਸੀਂ ਪੜ੍ਹੋਗੇ, ਇਤਿਹਾਸ ਵਿੱਚ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਚੇਚਕ ਨਿਕਲ ਆਉਣੀ ਸਰੀਰ 'ਤੇ, ਸੀਤਲਾ 'ਤੇ ਰਾਖਿਆ ਬਿਹਾਰੀ, ਇਹ ਪਾਵਨ ਪਵਿੱਤਰ ਸ਼ਬਦ ਜਦੋਂ ਮਹਾਰਾਜ ਜੀ ਨੇ ਤੰਦਰੁਸਤੀ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰ ਹੋ ਕਰਕੇ ਤ੍ਰਿਹਾਵਾਲ ਦੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ ਸ਼ੁਕਰਾਨੇ ਦੇ ਸ਼ਬਦ ਕਹਿ, ਸਤਿਗੁਰਾਂ ਨੇ ਉਸ ਸਮੇਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ। ਗੁਰੂ ਸਵਾਰਿਓ, ਧੰਨ ਗੁਰੂ ਰਾਮਦਾਸ ਜੀ ਦਾ ਉਹ ਦਰ ਹੈ ਜਿੱਥੇ ਅਨੇਕਾਂ ਰੋਗੀ ਆਉਂਦੇ ਨੇ, ਤਨ ਦੇ ਰੋਗੀ, ਮਨ ਦੇ ਰੋਗੀ ਆਉਂਦੇ ਨੇ, ਦੁੱਖਾਂ ਦੇ ਨਾਲ, ਮੁਸੀਬਤਾਂ ਦੇ ਨਾਲ ਭਰੇ ਆਉਂਦੇ ਨੇ ਅਤੇ ਗੁਰੂ ਰਾਮਦਾਸ ਜੀ ਦੇ ਦਰ 'ਤੇ ਆਣ ਕਰਕੇ ਸਰੀਰਕ ਤੰਦਰੁਸਤੀਆਂ ਲੈ ਕੇ, ਆਤਮਕ ਤੰਦਰੁਸਤੀਆਂ ਲੈ ਕੇ ਆਨੰਦ ਦੇ ਵਿੱਚ ਖੁਸ਼ੀ ਖੁਸ਼ੀ ਨਾਲ ਘਰਾਂ ਨੂੰ ਜਾਂਦੇ ਨੇ। ਗੁਰੂ ਨਾਨਕ ਦਾ ਦਰ ਐਸਾ ਹੈ ਜਦੋਂ ਦੁਨੀਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਇਆ ਕਰਦੇ ਨੇ, ਉਦੋਂ ਗੁਰੂ ਨਾਨਕ ਦੇ ਦਰ ਦਾ ਦਰਵਾਜ਼ਾ ਖੁੱਲ੍ਹਾ ਹੈ। ਜਦੋਂ ਦੁਨੀਆਂ ਦੇ ਸਾਰੇ ਵੈਦ, ਹਕੀਮ, ਡਾਕਟਰ ਜਵਾਬ ਦੇ ਜਾਣ, ਉਦੋਂ ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਭੱਟਾਂ ਨੇ ਪਾਵਨ ਬਾਣੀ ਅੰਦਰ ਗੁਰੂ ਦੀ ਮਹਿਮਾ ਅੰਦਰ ਸ਼ਬਦ ਕਹਿ ਨੇ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਾਮ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨਾਂ ਦੇ ਵਿੱਚ ਐਸੀ ਤਾਸੀਰ ਹੈ ਕਿ ਗੁਰੂ ਦੇ ਦਰਸ਼ਨ ਕਰਦਿਆਂ ਹੀ ਸਰੀਰਕ ਦੁੱਖ ਤਾਂ ਕੀ, ਸਾਹਿਬ ਜੀ ਕਹਿੰਦੇ ਜੰਮਣ ਮਰਨ ਦੇ ਦੁੱਖ ਵੀ ਖਤਮ ਹੋ ਜਾਇਆ ਕਰਦੇ ਨੇ। ਮੈਂ ਇੱਕ ਆਪ ਜੀ ਦੇ ਨਾਲ ਵਿਥਿਆ ਸਾਂਝੀ ਕਰ ਰਿਹਾ, ਜਿਹੜੇ ਲੋਕ ਅੱਜ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ 'ਤੇ ਟਿੱਪਣੀ ਕਰਦੇ ਨੇ, ਗੁਰੂ ਦੇ ਸਿਧਾਂਤ 'ਤੇ ਟਿੱਪਣੀ ਕਰਦੇ ਨੇ, ਉਹ ਵੀ ਸੁਣ ਲੈਣ, ਕਿਉਂਕਿ ਦੇਸ਼ ਵਿਦੇਸ਼ ਵਿੱਚ PTC ਨਿਊਜ਼ ਦੇ ਥਰੂ ਆਪ ਜੀ ਗੁਰੂ ਦੀ ਵਿਚਾਰ ਨਿਤਾ ਪ੍ਰਤੀ ਸਰਵਣ ਕਰਦੇ ਹੋ। ਪਾਵਨ ਸ਼ਬਦ ਆਇਆ, ਤਾਪ ਗਵਾਇਆ ਗੁਰਪੂਰੇ, ਗੁਰੂ ਨੇ ਕਿਰਪਾ ਕਰਕੇ ਤਾਪ ਗਵਾ ਦਿੱਤਾ। ਗੁਰਬਾਣੀ ਵਿੱਚ ਤਿੰਨ ਤਾਪ ਮੰਨੇ ਨੇ, ਆਦ, ਵਿਆਦ ਅਤੇ ਉਪਾਦ, ਜਿਸ ਨੂੰ ਅਸੀਂ ਕਹਿੰਦੇ ਹਾਂ ਤਿੰਨੇ ਤਾਪ, ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਕਉ ਲਾਗੈ ਜਨ ਕੀ ਪ੍ਰਭ ਆ ਗਏ ਅਰਦਾਸ। ਗੁਰੂ ਦਾ ਸਿਧਾਂਤ ਹੈ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਐ ਪਿਆਰਿਆ, ਜਿਹੜੀ ਤੇਰੀ ਦਿਲ ਦੀ ਵੇਦਨਾ ਹੈ ਨਾ, ਤੂੰ ਗੁਰੂ ਅੱਗੇ ਕਹਿ, ਕਿਉਂਕਿ ਜੇ ਸੰਸਾਰਕ ਲੋਕਾਂ ਦੇ ਅੱਗੇ ਆਪਣਾ ਦੁੱਖ ਰੋਵੇਗਾ, ਕਿਸ ਪੈ ਖੋਲੋ ਗੰਠੜੀ ਦੁਖੀ ਭਰਿਆ ਆ। ਤੁਸੀਂ ਇੱਕ ਦੁੱਖ ਕਿਸੇ ਆਪਣੇ ਮਿੱਤਰ ਨੂੰ ਸੁਣਾ ਦਿਓ, ਦੁੱਖ ਦਾ ਹੱਲ ਤਾਂ ਕੀ ਹੋਣਾ, ਉਹ ਅੱਗੋਂ ਆਪਣੇ ਹਜ਼ਾਰਾਂ ਦੁੱਖ ਗਿਣ ਕੇ ਦੱਸ ਦੇਵੇਗਾ, ਮੈਨੂੰ ਆਹ ਵੀ ਕਲੇਸ਼ ਹੈ, ਮੈਨੂੰ ਆਹ ਵੀ ਦੁੱਖ ਹੈ। ਪਰ ਸਤਿਗੁਰ ਕਹਿੰਦੇ ਨੇ ਜਦੋਂ ਤੇਰੇ ਦਿਲ ਦੀ ਵੇਦਨਾ ਜਿਹੜੀ ਹੈ ਨਾ, ਤੇਰੇ ਦਿਲ ਦੀ ਜਿਹੜੀ ਗੱਲ ਹੈ ਉਹ ਆਪਣੇ ਗੁਰੂ ਦੇ ਅੱਗੇ ਕਹਿ। ਕਈ ਵਾਰੀ ਐਸੀ ਗੱਲ ਹੁੰਦੀ ਹੈ ਮਨ ਅੰਦਰ, ਗੁਰਮੁਖ ਪਿਆਰਿਓ ਬੰਦਾ ਕਿਸੇ ਕੋਲ ਨਹੀਂ ਕਰ ਸਕਦਾ, ਕਹਿੰਦਾ ਮੈਂ ਆਪਣੇ ਮਿੱਤਰ ਕੋ ਗੱਲ ਕਰਾਂ। ਐਸੀਆਂ ਗੱਲਾਂ ਹੁੰਦੀਆਂ ਨੇ ਨਾ ਆਪਣੀ ਮਾਂ ਕੋਲੋਂ, ਭੈਣ ਭਰਾ ਕੋਲੋਂ, ਬਾਪ ਕੋਲ ਕਈਆਂ ਨਹੀਂ ਜਾ ਸਕਦੀਆਂ, ਉਹ ਆਪਣੇ ਮਿੱਤਰਾਂ ਦੇ ਨਾਲ ਸਾਂਝੀ ਕਰਦਾ। ਕਈ ਐਸੀਆਂ ਗੁੱਝੀਆਂ ਗੱਲਾਂ ਹੁੰਦੀਆਂ ਨੇ ਮਨੁੱਖ ਆਪਣੇ ਮਾਂ ਬਾਪ ਨਾਲ ਸਾਂਝੀ ਕਰ ਸਕਦਾ, ਦੂਸਰੀ ਕਿਸੇ ਦੇ ਨਾਲ ਨਹੀਂ ਸਾਂਝੀ ਕਰ ਸਕਦਾ, ਆਪਣੇ ਭੈਣ ਭਰਾ ਦੇ ਨਾਲ ਸਾਂਝੀ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੇਰੀ ਕਿਤੇ ਕੋਈ ਆਵਾਜ਼ ਨਾ ਸੁਣੇ ਉਦੋਂ ਗੁਰੂ ਅੱਗੇ ਗਲ ਵਿੱਚ ਪੱਲਾ ਪਾ ਕੇ ਜੋਦੜੀ ਕਰੀ। ਗੱਲਾਂ ਤੂੰ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਦੱਸਦਾ, ਦੁੱਖ ਆਪਣੇ ਜਗ੍ਹਾ ਜਗ੍ਹਾ ਰੋਣਾ, ਪਰ ਪਿਆਰਿਆ ਜਿਸ ਦਿਨ ਗਲ ਵਿੱਚ ਪੱਲਾ ਪਾ ਕੇ ਜੋਦੜੀ ਗੁਰੂ ਅੱਗੇ ਕਰੇਗਾ ਨਾ, ਤੇ ਗੁਰੂ ਤੇਰੀ ਅਰਦਾਸ ਸੁਣੇਗਾ, ਗੁਰੂ ਤੇਰੀ ਅਰਦਾਸ ਕੰਨ ਦੇ ਕੇ ਸੁਣੇਗਾ, ਤੇ ਅਰਦਾਸ ਹੀ ਨਹੀਂ ਸੁਣੇਗਾ, ਤੇਰੇ ਦਿਲ ਦੀ ਜਿਹੜੀ ਵੇਦਨਾ ਹੈ ਨਾ, ਜਿਹੜੀ ਤੂੰ ਗੁਰੂ ਅੱਗੇ ਕਹੀ ਹੈ, ਜਿਹੜਾ ਤੂੰ ਦੁੱਖ ਗੁਰੂ ਅੱਗੇ ਰੋਇਆ, ਗੁਰੂ ਉਹਦਾ ਹੱਲ ਵੀ ਕਰਕੇ ਤੋਰੇਗਾ। ਅੱਜ ਤੋਂ 20-22 ਸਾਲ ਪਹਿਲਾਂ ਪ੍ਰਾਗ ਦਾਸ ਚੌਂਕ ਦੇ ਲਾਗੇ ਇੱਕ ਮਹਾਂਪੁਰਖਾਂ ਦਾ ਅਸਥਾਨ ਹੈ, ਉੱਥੇ ਦਾਸ ਰਿਹਾ ਕਰਦਾ ਸੀ, ਤੇ ਉੱਥੇ ਇੱਕ ਬਨਾਰਸ ਦਾ ਬਨਾਰਸੀ ਉਸਨੂੰ ਅਸੀਂ ਕਹਿੰਦੇ ਸੀ, ਉਹ ਰਹਿੰਦਾ ਸੀ। ਗੁਰੂ ਰਾਮਦਾਸ ਦੇ ਦਰ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਹਾਇ ਰਾਮਦਾਸ ਸਰ। ਅੰਮ੍ਰਿਤ ਸਰੋਵਰ, ਗੁਰੂ ਰਾਮਦਾਸ ਜੀ ਦਾ ਪਾਵਨ ਅੰਮ੍ਰਿਤ ਸਰੋਵਰ ਜੀ ਦੇ ਵੱਲ ਗੁਰਬਾਣੀ ਨੇ ਇਸ਼ਾਰਾ ਕੀਤਾ। ਪੰਚਮ ਪਾਤਸ਼ਾਹ ਜੀ ਨੇ ਜਿਸ ਪਾਵਨ ਸਰੋਵਰ ਦੀ ਗੱਲ ਕੀਤੀ ਹੈ, ਮੈਂ ਅੱਜ ਉਸ ਪਾਵਨ ਸਰੋਵਰ ਦੀ, ਉਸ ਦਰ ਘਰ ਦੀ ਮਹਿਮਾ ਆਪ ਜੀ ਦੇ ਨਾਲ ਸਾਂਝੀ ਕਰਾਂ। ਉਹ ਮੇਰਾ ਮਿੱਤਰ ਬਣ ਗਿਆ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਰਾਮਦਾਸ ਜੀ ਦੇ ਦਰ ਵਿੱਚ ਬੈਠਾ ਹੋਇਆ ਤੁਹਾਡੇ ਨਾਲ ਬਚਨ ਸਾਂਝੇ ਕਰ ਰਿਹਾ, ਕਿਉਂਕਿ ਉਸ ਸਮੇਂ ਸੋਸ਼ਲ ਮੀਡੀਏ ਦਾ ਇੰਨਾ ਯੁੱਗ ਨਹੀਂ ਸੀ। ਉਹਦੀਆਂ ਗੁਰਮੁਖੋ ਹੱਥਾਂ ਪੈਰਾਂ ਦੀਆਂ ਸਾਰੀਆਂ ਉਂਗਲਾਂ ਝੜੀਆਂ ਹੋਈਆਂ ਸਨ, ਅਤੇ ਮੇਰਾ ਮਿੱਤਰ ਬਣ ਗਿਆ। ਅਤੇ ਜਿੱਥੇ ਮਿੱਤਰ ਹੋਵੇ ਉੱਥੇ ਮਿੱਤਰ ਦੇ ਨਾਲ ਗੱਲਬਾਤ ਸਾਂਝੀ ਵੀ ਹੋ ਜਾਂਦੀ ਹੈ। ਮੈਂ ਇੱਕ ਦਿਨ ਹੀਲਾ ਕਰਕੇ ਉਸ ਨੂੰ ਪੁੱਛ ਲਿਆ, ਮੈਂ ਕਿਹਾ ਬਨਾਰਸੀ ਜੀ, ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਝੜੀਆਂ ਹੋਈਆਂ ਨੇ, ਕਿਸੇ ਉਂਗਲ ਦਾ ਇੱਕ ਪੋਟਾ ਝੜਿਆ, ਕਿਸੇ ਦੇ ਦੋ ਝੜੇ ਨੇ, ਅਤੇ ਕਾਰਨ ਕੀ? ਜਮਾਂਦਰੂ ਹੀ ਹੈ। ਉਹ ਕਹਿਣ ਲੱਗਾ, ਉਹ ਨਾ ਗੱਲ ਕਰਦਾ ਕਰਦਾ ਗੁਰਮੁਖੋ ਰੋ ਪਿਆ, ਵੈਰਾਗ ਆ ਗਿਆ। ਮੈਂ ਸੋਚਿਆ ਮੈਂ ਇਹਦੀ ਦੁੱਖ ਦੀ ਰਗ 'ਤੇ ਹੱਥ ਰੱਖ ਦਿੱਤਾ ਹੈ, ਸ਼ਾਇਦ ਮੈਂ ਇਹਦਾ ਦਿਲ ਦੁਖਾਇਆ ਹੋਵੇ। ਜਿਸ ਗੁਰੂ ਰਾਮਦਾਸ ਦੀ ਦਰ ਦੀ ਮਹਿਮਾ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ, ਤਤ ਵਿਚਾਰ ਜਹਿ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨ ਆਇਓ। ਜਿਨ੍ਹਾਂ ਦੇ ਬਾਬਤ ਭੱਟਾ ਨੇ ਆਖਿਆ ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਦੇ ਬਾਬਤ ਭੱਟਾ ਨੇ ਆਖਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਐਸੇ ਦੀਨ ਦਿਆਲ ਸਤਿਗੁਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਗੁਰੂ ਰਾਮਦਾਸ ਦੇ ਦਰ ਦੀ ਮਹਿਮਾ ਕਰ ਰਹੇ ਨੇ। ਤੇ ਮੈਂ ਸੋਚਿਆ ਤੇਰਾ ਦਿਲ ਦੁਖਾਇਆ, ਤੇ ਰੋ ਕੇ ਕਹਿਣ ਲੱਗਾ, ਨਹੀਂ ਇਹ ਵੈਰਾਗ ਦੇ, ਇਹ ਪਿਆਰ ਦੇ ਹੰਝੂ ਨੇ, ਜਿਸ ਦੇ ਬਾਬਤ ਕਹਿੰਦੇ ਨੇ ਪਾਤਸ਼ਾਹ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿੱਤ ਤਨ ਬਿਰੋ ਨਾ ਉਪਜੈ, ਸੋ ਤਨ ਜਾਣ ਮਸਾਣ। ਯਾਦ ਰੱਖੀ ਗੁਰਮੁਖਾ, ਦੁਨੀਆਂ ਦੇ ਬਦਲੇ ਤੂੰ ਬੜਾ ਰੋਨਾ, ਪਦਾਰਥਾਂ ਦੇ ਲਈ ਤੂੰ ਦਿਨ ਰਾਤ ਰੋਨਾ, ਤੇਰੇ ਅੱਖਾਂ ਵਿੱਚੋਂ ਤ੍ਰਿਪਤ ਤ੍ਰਿਪਤ ਹੰਝੂ ਵਗਦੇ ਨੇ, ਪਰ ਜਿਸ ਦਿਨ ਗੁਰੂ ਦੀ ਯਾਦ ਅੰਦਰ ਤੇਰੇ ਨੇਤਰਾਂ ਚੋਂ ਇੱਕ ਵੀ ਅੱਥਰੂ ਨਿਕਲ ਆਇਆ ਨਾ, ਗੁਰੂ ਦੇ ਪਿਆਰ ਅੰਦਰ ਉਹਨੇ ਲੱਖਾਂ ਗੁਨਾਹ ਤੇਰੇ ਧੋ ਦੇਣੇ ਨੇ, ਉਹਨੇ ਤੇਰਾ ਹਿਰਦਾ ਨਿਰਮਲ ਕਰ ਦੇਣਾ। ਕਹਿਣ ਲੱਗਾ ਇਹ ਗੁਰੂ ਦੇ ਵੈਰਾਗ ਦੇ ਹੰਝੂ ਨੇ, ਦੁੱਖ ਦੇ ਹੰਝੂ ਨਹੀਂ, ਇਹ ਖੁਸ਼ੀ ਦੇ ਹੰਝੂ ਨੇ। ਫਿਰ ਉਹਨੇ ਆਪਣੀ ਵਿਥਿਆ ਦੱਸੀ, ਕਹਿਣ ਲੱਗਾ ਮੈਂ ਬਨਾਰਸ ਦਾ ਰਹਿਣ ਵਾਲਾ, ਹਿੰਦੀ ਬੋਲਦਾ ਸੀ। ਕਹਿਣ ਲੱਗਾ ਮੈਂ ਬਨਾਰਸ ਦੇ ਰਹਿਣ ਵਾਲਾ, ਮੇਰੇ ਤਨ ਤੇ ਕੋਹੜ ਹੋ ਗਿਆ, ਐਸਾ ਕੋਹੜ ਐਸੀ ਪਾਕ ਸਰੀਰ ਦੇ ਵਿੱਚੋਂ ਵਗੜ ਲੱਗੀ, ਮੈਨੂੰ ਮੇਰੇ ਘਰ ਦੇ ਵੀ ਨਫ਼ਰਤ ਕਰਨ ਲੱਗ ਪਏ। ਮੈਂ ਸੋਚਿਆ ਕਿ ਘਰ ਦੇ ਵੀ ਨਫ਼ਰਤ ਕਰਦੇ ਨੇ, ਇਹਦੇ ਨਾਲੋਂ ਚੰਗਾ ਤਾਂ ਕਿਤੇ ਮੈਂ ਮਰ ਖੱਪ ਜਾਵਾਂ। ਇਤਿਹਾਸ ਪੜ੍ਹ ਕੇ ਵੇਖ ਲਓ, ਪ੍ਰੇਮਾ ਕੋਹੜੀ ਵੀ ਖੂਹ ਦੇ ਵਿੱਚ ਛਾਲ ਮਾਰਨ ਵਾਸਤੇ ਆਇਆ ਸੀ, ਕੋਹੜ ਦੇ ਨਾਲ ਗ੍ਰਸਿਆ ਹੋਇਆ, ਤੇ ਸੰਗਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਸਨ ਗੋਇੰਦਵਾਲ ਸਾਹਿਬ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੇਰਾ ਦਰ ਕਿੱਡਾ ਵੱਡਾ ਹੈ। ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਗਰੀਬ ਗਏ ਸਨ, ਅਨਾਥ ਗਏ ਸਨ, ਤੇ ਤੇਰੇ ਦਰ ਤੋਂ ਬਖਸ਼ਿਸ਼ਾਂ ਲੈ ਕੇ ਤੇ ਗਰੀਬ ਨਿਵਾਜ ਬਣ ਗਏ। ਜਿਸ ਦਰ ਤੇ ਆਪ ਜੀ ਰੋਜ਼ਾਨਾ ਝੋਲੀ ਅੜਦੇ ਜੇ ਨਾ, ਧੰਨ ਗੁਰੂ ਰਾਮਦਾਸ ਗਰੀਬਾਂ ਨੂੰ ਨਿਵਾਜਣ ਵਾਲੇ ਨੇ। ਮੈਂ ਕਹਿੰਦਾ ਹੁੰਦਾ, ਅਕਸਰ ਕਥਾ ਦੇ ਵਿੱਚ ਬੇਨਤੀ ਕਰਦਾ ਹੁੰਦਾ ਕਿ ਆਪਣੀ ਗਰੀਬੀ ਦੀ ਵੇਦਨਾ ਗੁਰੂ ਰਾਮਦਾਸ ਦੇ ਅੱਗੇ ਜਾ ਕੇ ਰੋਇਆ ਕਰੀਏ ਕਿ ਪਾਤਸ਼ਾਹ ਜਿੰਨੇ ਗਰੀਬੀ ਵੇਖੀ ਹੋਵੇ ਨਾ, ਉਹਨੂੰ ਗਰੀਬੀ ਬਾਰੇ ਪਤਾ ਹੁੰਦਾ ਹੈ, ਤੇ ਦੁਨੀਆਂ ਦੇ ਉੱਪਰ ਤੇਰੇ ਤੋਂ ਵੱਡਾ ਕੋਈ ਗਰੀਬ ਨਹੀਂ ਸੀ। ਉਹ ਦਰ ਕਿੱਡਾ ਵੱਡਾ ਹੈ ਗੁਰੂ ਅਮਰਦਾਸ ਜੀ ਦਾ। ਭੱਟਾ ਨੇ ਕਹਿ ਦਿੱਤਾ, ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਸ ਹੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸ ਹੈ, ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪੋ ਮੁਕੈ, ਗੁਰੂ ਅਮਰਦਾਸ ਪਰਸੀਐ ਅਪੋ ਲੱਭੈ ਗੌ ਚੁੱਕੈ, ਇੱਕ ਬਿਨ ਦੋਗਣ ਜੋਤ ਰਹੈ ਸਾਸ ਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਪ੍ਰੇਮਾ ਕੋੜੀ ਖੂਹ ਦੇ ਮਨ ਤੇ ਬੈਠਾ ਹੈ, ਸੰਗਤਾਂ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਨੇ। ਉਹਨੇ ਸੋਚਿਆ ਕਿ ਜੇ ਇਹਨਾਂ ਦੇ ਸਾਹਮਣੇ ਮੈਂ ਛਾਲ ਮਾਰ ਦਿੱਤੀ ਤੇ ਹੋ ਸਕਦਾ ਕਿ ਮੈਨੂੰ ਖੂਹ ਦੇ ਵਿੱਚੋਂ ਕੱਢ ਲੈਣ ਤੇ ਬਚਾ ਲੈਣ, ਮੈਂ ਬਚਣਾ ਨਹੀਂ ਚਾਹੁੰਦਾ। ਸੰਗਤ ਲੰਘ ਗਈ, ਸ਼ਬਦ ਗਾਇਨ ਕਰਦੀ ਹੋਈ ਸੰਗਤ ਜੋਟੀਆਂ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਜਾ ਰਹੀ ਸੀ। ਇੱਕ ਪਿੱਛੇ ਗੁਰਮੁਖ ਪਿਆਰਾ ਤੁਰਿਆ ਜਾਂਦਾ, ਪ੍ਰੇਮੇ ਨੇ ਆਵਾਜ਼ ਮਾਰ ਕੇ ਪੁੱਛਿਆ, ਭਾਈ ਕਿੱਥੇ ਜਾ ਰਹੇ ਹੋ? ਉਹ ਸਿੱਖ ਦੇ ਗਲ ਵਿੱਚ ਪੱਲਾ ਪਿਆ ਹੋਇਆ ਸੀ, ਉਹਨੇ ਨੇਤਰ ਮੂੰਦ ਲਏ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਰੰਗ ਵਿੱਚ ਭਿੱਜ ਗਿਆ। ਕਹਿਣ ਲੱਗਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਾ ਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਜਦੋਂ ਪ੍ਰੇਮਾ ਸੁਣਦਾ ਗਿਆ ਨਾ ਗੁਰੂ ਦੀ ਮਹਿਮਾ, ਉਹ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨੇ, ਮੇਰੇ ਤੋਂ ਵੱਡਾ ਨਿਮਾਣਾ ਦੁਨੀਆਂ ਤੇ ਕੋਈ ਨਹੀਂ। ਉਹ ਨਿਆਸਰਿਆਂ ਦੇ ਆਸਰੇ ਨੇ, ਮੇਰਾ ਤਾਂ ਆਸਰਾ ਹੀ ਕੋਈ ਨਹੀਂ ਰਿਹਾ। ਉਹ ਨਿਧਰਿਆਂ ਦੀ ਧਿਰ ਨੇ, ਮੇਰੇ ਤਾਂ ਘਰ ਦੇ ਵੀ ਜਵਾਬ ਦੇ ਗਏ ਮੈਨੂੰ, ਮੇਰੇ ਤਾਂ ਘਰ ਦੇ ਵੀ ਮੈਨੂੰ ਕਹਿੰਦੇ ਕਿਤੇ ਮਰ ਖੱਪ ਜਾ, ਮੇਰੇ ਨਾਲੋਂ ਵੱਡਾ ਨਿਧਰਾ ਕੌਣ ਹੈ? ਤੇ ਜਦੋਂ ਮਹਿਮਾ ਸੁਣਦਾ ਗਿਆ ਨਾ, ਪ੍ਰੇਮੇ ਨੇ ਪੁੱਛ ਹੀ ਲਿਆ ਭਾਈ ਨੂੰ ਕਿ ਰਹਿੰਦੇ ਕਿੱਥੇ ਨੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਗਰੀਬ ਨਿਵਾਜ ਥਾਵਿਆਂ ਦਾ ਥਾਂ ਰਹਿੰਦਾ ਕਿੱਥੇ ਹੈ? ਉਹਨੇ ਆਖਿਆ ਸ਼੍ਰੀ ਗੋਇੰਦਵਾਲ ਸਾਹਿਬ ਰਹਿੰਦੇ ਨੇ। ਪ੍ਰੇਮੇ ਦੇ ਮਨ ਵਿੱਚ ਆਸ ਜਾਗੀ, ਕਿਰਨ ਜਾਗੀ ਆਸ ਦੀ, ਚੱਲ ਪਿਆ ਰਿੜਦਾ 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 ਰਿੜਦਾ। ਕੁਝ ਦਿਨ ਬਾਅਦ ਗੁਰੂ ਅਮਰਦਾਸ ਜੀ ਦੇ ਦਰ ਤੇ ਪਹੁੰਚਾ ਤੇ ਗੁਰੂ ਅਮਰਦਾਸ ਜੀ ਦੇ ਦਰਵਾਜ਼ੇ ਤੇ ਡੇਰਾ ਲਾ ਲਿਆ। ਕਹਿਣ ਲੱਗ ਪਿਆ, ਮੇਰਾ ਗਿਆ ਕਛੋਟਾ ਲਾਧਾ, ਮੇਰਾ ਗਿਆ ਕਛੋਟਾ ਲਾਧਾ। ਇਹ ਉਹ ਦਰ ਹੈ ਜਦੋਂ ਸਾਰੇ ਜਵਾਬ ਦੇ ਜਾਣ ਤੇ ਗੁਰੂ ਨਾਨਕ ਦੇ ਦਰ ਤੇ ਆਣ ਕੇ ਪੱਲਾ ਅੱਡ ਲਵੀਂ। ਤੇ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ, ਪ੍ਰੇਮੇ ਨੂੰ ਇਸ਼ਨਾਨ ਸਤਿਗੁਰਾਂ ਨੇ ਆਖਿਆ, ਕਰਾਓ ਕਿਹੜੇ ਜਲ ਦੇ ਨਾਲ, ਅੱਜ ਜਾਓ ਗੋਇੰਦਵਾਲ ਸਾਹਿਬ, ਚਬੱਚਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਸਤਿਗੁਰਾਂ ਦੇ ਤਨ ਦਾ ਜਲ ਜਦੋਂ ਇਸ਼ਨਾਨ ਕਰਦੇ ਨੇ ਤੇ ਇਕੱਤਰ ਹੁੰਦਾ। ਸਤਿਗੁਰਾਂ ਨੇ ਆਖਿਆ ਇਸ਼ਨਾਨ ਕਰਾ ਕੇ ਲਿਆਓ। ਜਦੋਂ ਪ੍ਰੇਮੇ ਕੋੜੀ ਦਾ ਇਸ਼ਨਾਨ ਕਰਾਇਆ ਤੇ ਉਹਦਾ ਤਨ ਨੌ ਬਰਨੌ ਹੋ ਗਿਆ। ਇਤਿਹਾਸ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਪਾਲਪੁਰ ਜਾਂਦੇ ਨੇ, ਉਸ ਕੋੜੀ ਦਾ ਕੋੜ ਦੂਰ ਕਰਦੇ ਨੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਨੇਕਾਂ ਪ੍ਰਮਾਣ ਨੇ, ਸਮਾਂ ਸੀਮਤ ਹੈ, ਰਹੁ ਵਿਚਾਰ। ਉਹ ਕਹਿਣ ਲੱਗਾ, ਮੇਰੇ ਘਰਦਿਆਂ ਨੇ ਮੈਨੂੰ ਜਵਾਬ ਦੇ ਦਿੱਤਾ। ਇੱਕ ਦਿਨ ਮੈਂ ਸੋਚ ਲਿਆ ਕਿ ਅੱਜ ਤੋਂ ਬਾਅਦ ਮੈਂ ਘਰ ਨਹੀਂ ਵੜਨਾ, ਬਨਾਰਸ ਦੀ ਧਰਤੀ ਤੁਰਿਆ ਜਾ ਰਿਹਾ ਸੀ ਨਿਰਾਸ਼ ਹੋ ਕੇ। ਕਹਿੰਦਾ ਮੇਰਾ ਮਿੱਤਰ ਇੱਕ ਸਿੱਖ ਦੁਕਾਨ ਵਾਲਾ ਸੀ, ਉਹਨੇ ਆਵਾਜ਼ ਮਾਰ ਲਈ, ਕਹਿਣ ਲੱਗਾ ਬਨਾਰਸੀ ਜੀ ਕਿੱਥੇ ਚੱਲੇ ਹੋ? ਕਹਿਣ ਲੱਗਾ ਮੈਂ ਮਰਨ ਚੱਲਿਆ। ਕਿਉਂ ਮਰਨ ਚੱਲਿਆ? ਕਹਿੰਦਾ ਮੇਰੇ ਘਰ ਦੇ ਮੇਰੇ ਨਾਲ ਨਫ਼ਰਤ ਕਰਦੇ ਨੇ। ਉਹਨੇ ਆਖਿਆ ਮਰਨਾ ਕਿਉਂ ਹੈ? ਦੁਨੀਆਂ ਦੇ ਡਾਕਟਰ ਜਦੋਂ ਜਵਾਬ ਦੇ ਜਾਣ, ਇੱਕ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵੱਡਾ ਡਾਕਟਰ ਰਹਿੰਦਾ ਹੈ, ਵੱਡਾ ਵੈਦ ਰਹਿੰਦਾ ਹੈ, ਵੱਡਾ ਵੈਦ ਰਹਿੰਦਾ ਹੈ। ਆ ਮੈਂ ਤੈਨੂੰ ਉਹਦੇ ਕੋਲ ਭੇਜਾਂ। ਐਡਰੈਸ ਕਹਿੰਦਾ ਮੈਨੂੰ ਲਿਖ ਕੇ ਦਿੱਤਾ ਹੈ। ਮੈਂ ਟ੍ਰੇਨ ਪਕੜ ਕੇ ਗੁਰੂ ਰਾਮਦਾਸ ਦੇ ਦਰ 'ਤੇ ਆਇਆ। ਦੁੱਖ ਭੰਜਣੀ ਬੇਰ ਥੱਲੇ ਉਹਨੇ ਲਿਖਿਆ ਸੀ ਇਸ਼ਨਾਨ ਕਰੀ। ਮੈਂ ਪੁੱਛਦਾ ਪੁਛਾਉਂਦਾ, ਕਹਿੰਦਾ ਕਦੀ ਗੁਰੂ ਘਰ ਨਹੀਂ ਸੀ ਆਇਆ? ਇਸ਼ਨਾਨ ਕੀਤਾ ਅਤੇ ਚੌਂਕੜਾ ਮਾਰ ਕੇ ਪਰਿਕਰਮਾ ਵਿੱਚ ਬੈਠ ਜਾਣਾ ਅਤੇ ਰਾਤ ਨੂੰ ਮੰਜੀ ਸਾਹਿਬ ਦੀਵਾਨ ਹਾਲ ਮੈਂ ਆਰਾਮ ਕਰ ਲੈਣਾ, ਲੰਗਰ 'ਚੋਂ ਪ੍ਰਸ਼ਾਦਾ ਛਕ ਲੈਣਾ। 15 ਦਿਨ ਕਹਿੰਦਾ ਮੇਰੇ ਇਸ਼ਨਾਨ ਕਰਦਿਆਂ ਹੋਏ, ਗੁਰਬਾਣੀ ਦੀ ਸਮਝ ਨਹੀਂ ਸੀ ਲੱਗਦੀ, ਪਰ ਕਹਿੰਦਾ ਆਨੰਦ ਬੜਾ ਆਉਂਦਾ ਸੀ। ਕਹਿੰਦਾ ਜਦੋਂ 15 ਦਿਨ ਹੋਏ, ਮੇਰੇ ਜ਼ਖਮ ਜਿਹੜੇ ਹਰੇ ਹੋਣ ਲੱਗ ਪਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਕਹਿੰਦਾ ਮੇਰੇ ਜ਼ਖਮ ਜਿਹੜੇ ਸੀ ਉਹ ਗੁਰੂ ਦੀ ਕਿਰਪਾ ਸਦਕਾ ਮੇਰੀਆਂ ਉਂਗਲਾਂ ਪੁੰਗਰਨ ਲੱਗ ਪਈਆਂ, ਮੇਰੇ ਜ਼ਖਮ ਸੁੱਕ ਗਏ, ਮੇਰਾ ਤਨ ਜਿਹੜਾ ਸੀ ਅਰੋਗ ਹੋਣਾ ਸ਼ੁਰੂ ਹੋ ਗਿਆ ਅਤੇ ਅੰਦਰ ਭਾਵਨਾ ਹੋਰ ਦ੍ਰਿੜ ਹੋ ਗਈ। ਇੱਕ ਗੱਲ ਯਾਦ ਰੱਖਿਓ, ਗੁਰੂ ਰਾਮਦਾਸ ਜੀ ਦੇ ਦਰ 'ਤੇ ਕੋਈ ਭਾਵਨਾ ਨਾਲ ਨਾ ਵੀ ਆਵੇ ਨਾ, ਤਾਂ ਵੀ ਉਹਦੇ ਦੇ ਉੱਪਰ ਗੁਰੂ ਰਾਮਦਾਸ ਦੀ ਕਿਰਪਾ ਹੋ ਜਾਂਦੀ। ਜੇ ਭੁੱਲ ਭੁਲੇਖੇ ਹੀ ਜੇ ਕੋਈ ਆ ਜਾਵੇ ਗੁਰੂ ਰਾਮਦਾਸ ਦੇ ਦਰ 'ਤੇ, ਉਹਨੂੰ ਵੀ ਗੁਰਮੁਖ ਪਿਆਰਿਓ, ਗੁਰੂ ਰਾਮਦਾਸ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਤੁਰਦੇ ਨੇ। ਕਹਿੰਦਾ 15 ਦਿਨ ਬਤੀਤ ਹੋਏ, ਕਰਦਿਆਂ ਕਹਿੰਦਾ 40 ਦਿਨ ਮੈਂ ਇਸ਼ਨਾਨ ਕੀਤਾ, ਮੇਰਾ ਤਨ ਜਿਹੜਾ ਸੀ ਕੰਚਨ ਵਰਗਾ, ਸੋਨੇ ਵਰਗਾ ਹੋ ਗਿਆ। ਵਾਕਿਆ ਹੀ ਉਹਦੇ ਤਨ ਦੇ ਜਿਹੜੇ ਜ਼ਖਮ ਸਨ, ਉਹ ਜਿੱਥੇ ਉਂਗਲਾਂ 'ਤੇ ਜ਼ਖਮ ਸਨ, ਉਹਦੇ ਤੋਂ ਗਾਂਹ ਜ਼ਖਮ ਹੀ ਨਹੀਂ ਹੋਇਆ। ਅਤੇ ਮੇਰਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਿਰ ਝੁੱਕ ਗਿਆ, ਆਖਿਆ ਪਾਤਸ਼ਾਹ ਤੇਰੇ ਦਰ 'ਤੇ ਤਾਂ ਵੱਖਰੀ ਗੱਲ ਹੈ, ਅੱਜ ਵੀ ਗੁਰੂ ਰਾਮਦਾਸ ਦੇ ਦਰ 'ਤੇ ਬੇਅੰਤ ਬਖਸ਼ਿਸ਼ਾਂ ਵਰਤਦੀਆਂ ਨੇ, ਰਹਿਮਤਾਂ ਵਰਤਦੀਆਂ ਨੇ, ਅੰਨਿਆਂ ਨੂੰ ਨੇਤਰ ਮਿਲਦੇ ਨੇ। ਜਿਹੜਾ ਭਾਵਨਾ, ਜਿਹੋ ਜਿਹੀ ਕੋਈ ਭਾਵਨਾ ਰੱਖ ਕੇ ਆਵੇ, ਗੁਰੂ ਰਾਮਦਾਸ ਦੇ ਦਰ ਤੋਂ ਪੂਰੀ ਹੁੰਦੀ। ਜੇ ਅੱਜ ਵੀ ਰੋਗੀਆਂ ਦੇ ਰੋਗ ਖੰਡੇ ਜਾਂਦੇ ਨੇ, ਅੱਜ ਵੀ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਦੇ ਵਿੱਚ ਚੁੱਭਾ ਲਾਇਆ, ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਅਤੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ, ਪੰਚਮ ਪਾਤਸ਼ਾਹ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੰਦਰੁਸਤ ਹੋਏ ਨਾ, ਸਮੇਤ ਪਰਿਵਾਰ ਗੁਰੂ ਰਾਮਦਾਸ ਜੀ ਦੇ ਦਰ 'ਤੇ ਸ਼ੁਕਰਾਨਾ ਕਰਨ ਵਾਸਤੇ ਗਏ। ਅਤੇ ਉਹ ਪਾਵਨ ਪਵਿੱਤਰ ਸ਼ਬਦ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ। ਆਓ ਸੰਖੇਪ ਵਿਚਾਰ ਇਸ ਦੀ ਸਰਵਣ ਕਰੀਏ। ਹੱਥ ਜੋੜੋ ਦੋਨੋਂ, ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੂਆ। ਸਾਹਿਬ ਜੀ ਕਹਿੰਦੇ ਸਾਹਿਬਜ਼ਾਦਾ ਹਰ ਗੋਬਿੰਦ ਦਾ ਗੁਰੂ ਨੇ ਕਿਰਪਾ ਕਰਕੇ ਤਾਪ ਗਵਾ ਦਿੱਤਾ, ਭਾਵ ਖਤਮ ਕਰ ਦਿੱਤਾ। 3 ਤਾਪ ਨੇ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਰੀਰ ਦੇ ਆਦ, ਵਿਆਹ ਅਤੇ ਉਪਾਦ। ਗੁਰਬਾਣੀ ਵਿੱਚ ਪਾਵਨ ਬਖਸ਼ਿਸ਼ ਕਰਦੇ ਨੇ ਸੱਚੇ ਪਾਤਸ਼ਾਹ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕੇ ਵਸ ਹੈ, ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ। ਕਿੰਨਾ ਚਿਰ ਜਪੀਏ ਪਾਤਸ਼ਾਹ ਕਹਿੰਦੇ ਸਦਾ ਸਤਨਾਮ, ਸਦਾ ਹੀ ਵਾਹਿਗੁਰੂ ਦਾ ਸਿਮਰਨ ਕਰੋ। ਮਹਾਰਾਜ ਹੋਵੇਗਾ ਕੀ? ਸਾਹਿਬ ਜੀ ਕਹਿੰਦੇ ਜਦੋਂ ਤੂੰ ਸਿਮਰਨ ਕਰੇਗਾ, ਜਦੋਂ ਤੂੰ ਸਵਾਸ ਸਵਾਸ ਭਗਤੀ ਕਰੇਗਾ, ਹਲਤ ਮਾਤ ਲੋਕ ਪਲਤ ਪ੍ਰਲੋਕ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ। ਉਪਾਦ ਪਤਾ ਕਿਹਨੂੰ ਕਹਿੰਦੇ ਨੇ? ਜਿਹੜਾ ਗੁਪਤ ਸ਼ਤਰੂ ਵਾਰ ਕਰਦਾ ਹੈ, ਗੁਪਤ ਵਾਰ ਜਿਹੜੇ ਹੁੰਦੇ ਨੇ, ਜਿਹਨਾਂ ਨੂੰ ਭੈਣਾਂ ਕਹਿ ਦਿੰਦੀਆਂ, ਕਿਸੇ ਨੇ ਮੁੱਠ ਚਲਾ ਦਿੱਤੀ, ਕਿਸੇ ਨੇ ਮਨਮੁਖੀ ਲੋਕ ਇਹ ਗੱਲ ਕਹਿੰਦੇ ਨੇ, ਜਿਹਨਾਂ ਨੂੰ ਗੁਰੂ ਤੇ ਤਬਕਾ ਨਹੀਂ, ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ। ਸਾਹਿਬ ਜੀ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ, ਜੈ ਜਿੱਥੇ ਜਿਸ ਜਗ੍ਹਾ ਤੇ ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ ਹੋਵੇ, ਤਹਿ ਉਪਾਦ ਗਤ ਕੀਨੀ, ਚਾ ਲਾਗੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟੈ ਉਪਾਦ। ਇਹ ਤਾਂ ਤਾਪ ਸਤਿਗੁਰ ਜੀ ਕਹਿੰਦੇ ਭੱਜ ਜਾਣਗੇ, ਭੱਜਣਗੇ ਕਿਵੇਂ, ਟੁੱਟਣਗੇ ਕਿਵੇਂ? ਸਾਹਿਬ ਜੀ ਕਹਿੰਦੇ ਜਿਸ ਜਗ੍ਹਾ ਤੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਹੋ ਰਿਹਾ ਹੋਵੇ, ਉੱਥੇ ਇਹ ਆਦ ਵਿਆਦ ਉਪਾਦ ਤਾਪ ਰਹਿਣਗੇ ਨਹੀਂ। ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿਹੜੇ ਜਪ ਨੂੰ, ਜਿਹੜੇ ਸਿਮਰਨ ਨੂੰ ਤੋਤਾ ਰਟਨ ਕਹਿੰਦੇ ਨੇ ਨਾਸਤਿਕ ਲੋਕ। ਇੱਕ ਮੈਂ ਬੇਨਤੀ ਕਰਦਾ ਜਾਵਾਂ, ਜੇ ਤੁਹਾਨੂੰ ਐਸਾ ਕੋਈ ਵਹਿਮ ਪਾਵੇ ਨਾ, ਤੁਹਾਡੀ ਸ਼ਰਧਾ ਭੰਗ ਕਰਨ ਦੀ ਕੋਸ਼ਿਸ਼ ਕਰੇ। ਸ਼ਰਧਾਵਾਨਾਂ ਦੇ ਬੇੜੇ ਪਾਰ ਹੁੰਦੇ ਨੇ। ਨਿਸ਼ਰਧਕ ਬੰਦੇ ਨੂੰ ਤਾਂ ਗੁਰੂ ਰਾਮਦਾਸ ਦੇ ਦਰ ਤੇ ਲੱਗਾ ਸੋਨਾ ਵੀ ਚੁੰਡੀਆਂ ਵੜਦਾ ਹੈ। ਗੁਰੂ ਰਾਮਦਾਸ ਦੇ ਦਰ ਤੇ ਲੱਗਾ ਹੋਇਆ ਸੋਨਾ ਵੀ ਉਸ ਨੂੰ ਚੁੱਭਦਾ ਹੈ। ਲਓ ਜੀ, ਲੱਖਾਂ ਕਰੋੜਾਂ ਰੁਪਈਆ ਲਾ ਕੇ ਸੋਨਾ ਲਾ ਰਹੇ ਹੋ, ਗਰੀਬਾਂ ਨੂੰ ਕਿਉਂ ਨਹੀਂ ਵੰਡਦੇ? ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਉਹ ਮੂਰਖੋ, 2-2 ਲੱਖ ਦੇ ਤੁਸੀਂ ਬਾਥਰੂਮ ਬਣਾਏ ਨੇ, ਤੁਹਾਡਾ ਬਾਥਰੂਮ 10,000 ਰੁਪਈਏ ਨਾਲ ਨਹੀਂ ਸਰਦਾ, 1,90,000 ਵੰਡੋ ਖਾ ਗਰੀਬਾਂ ਦੇ ਵਿੱਚ। ਗੁਰੂ ਰਾਮਦਾਸ ਦੇ ਦਰ ਤੇ ਰੋਜ਼ ਲੱਖਾਂ ਗਰੀਬ ਅਮੀਰ ਪ੍ਰਸ਼ਾਦਾ ਛਕਦੇ ਨੇ, ਲੱਖਾਂ ਲੋਕ ਆਣ ਕੇ ਸਰਾਵਾਂ ਦੇ ਵਿੱਚ ਵਿਸ਼ਰਾਮ ਕਰਦੇ ਨੇ, ਤੇ ਇਹਦੇ ਨਾਲੋਂ ਵੱਡਾ ਹੋਰ ਪਰਉਪਕਾਰ ਹੋਰ ਕੀ ਹੋ ਸਕਦਾ ਹੈ? ਨਿਸ਼ਰਧਕ ਬੰਦੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ, ਜਪ ਤੋਂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਉਹ ਅੰਕਾਰ ਤੋਂ ਸ਼ੁਰੂ ਨਹੀਂ ਹੁੰਦੀ, ਜਪ ਤੋਂ ਆਰੰਭ ਹੁੰਦੀ ਹੈ। ਇੱਕ ਉਹ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤਾਂ ਮੰਗਲਾ ਚਰਨ ਹੈ, ਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ। ਜਿਸ ਬਾਣੀ ਦਾ ਨਾਮ ਹੀ ਜਪ ਹੈ, ਜਪ ਤੋਂ ਆਰੰਭ ਹੁੰਦੀ ਹੈ। ਐਸੇ ਦੀਨ ਦਿਆਲ ਕਹਿੰਦੇ ਨੇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਰਹਿਮਤ ਕਰਕੇ ਤਾਪ ਗਵਾ ਦਿੱਤਾ ਹਰਗੋਬਿੰਦ ਸਾਹਿਬ ਦਾ।
ਵਾਜੇ ਅਨਹਦ ਤੂਰੇ,
ਗੁਰੂ ਦੀ ਕਿਰਪਾ ਸਦਕਾ ਆਨੰਦ ਦੇ ਵਾਜੇ ਵੱਜਣੇ ਸ਼ੁਰੂ ਹੋ ਗਏ ਜਦੋਂ ਗੁਰੂ ਨੇ ਰਹਿਮਤ ਕੀਤੀ।
ਸਰਬ ਕਲਿਆਣ ਪ੍ਰਭ ਕੀਨੇ,
ਹਾਂਜੀ,
ਕਰ ਕਿਰਪਾ ਆਪ ਦੀਨੇ।
ਗੁਰੂ ਨੇ ਰਹਿਮਤ ਕਰਕੇ, ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਾਰੇ ਹੀ ਸੁੱਖ ਬਖਸ਼ਿਸ਼ ਕਰ ਦਿੱਤੇ, ਝੋਲੀ ਵਿੱਚ ਪਾ ਦਿੱਤੇ, ਆਪ ਮਹਾਰਾਜ ਜੀ ਨੇ ਦਿੱਤੇ।
ਬੇਦਨ ਸਤਿਗੁਰ ਆਪ ਗਵਾਈ,
ਗੁਰੂ ਨੇ ਕਿਰਪਾ ਕਰਕੇ ਪੀੜਾ ਗਵਾ ਦਿੱਤੀ ਆਪ। ਇੱਥੇ ਆਪ ਜ਼ਿਕਰ ਆਇਆ ਗੁਰਬਾਣੀ ਵਿੱਚ ਕਈ ਵਾਰੀ, ਇਹ ਸ਼ਬਦ ਆਇਆ ਆਪਣਾ ਗੁਰੂ ਧਿਆਏ, ਕਿ ਗੁਰਮੁਖਾ ਜੇ ਤੂੰ ਗੁਰੂ ਨੂੰ ਧਿਆਉਣਾ, ਦੇ ਧਾਰੀਆਂ ਡੰਮੀਆਂ ਦੇ ਪਿੱਛੇ ਨਾ ਲੱਗਾ ਫਿਰ, ਕਿਸੇ ਦੇ ਪਿੱਛੇ ਨਾ ਲੱਗਾ ਫਿਰ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਬਸ਼ਰਾ ਬਿਸ਼ਰ ਪਰਤ ਆਣ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਵੱਛਾ ਇੱਕ ਭੁੱਲ ਕੇ ਆਪਣੀ ਮਾਂ ਨੂੰ ਦੂਸਰੀ ਗਾਂ ਦੇ ਥਣਾਂ ਨੂੰ ਮੂੰਹ ਮਾਰੇ, ਉੱਥੋਂ ਦੁੱਧ ਤਾਂ ਨਹੀਂ ਪ੍ਰਾਪਤ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਲੱਤ ਮਿਲਦੀ ਹੈ, ਉੱਥੋਂ ਲੱਤ ਪੈਂਦੀ ਹੈ। ਇਸ ਕਰਕੇ ਦੂਸਰਿਆਂ ਦੇ ਪਿੱਛੇ ਨਾ ਲੱਗਾ ਫਿਰ, ਆਪਣੇ ਗੁਰੂ ਦੇ ਕੋਲ ਆ।
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਸਿੱਖ ਤੇ ਸੰਤ ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਇਹ ਪੰਕਤੀ ਦਾ ਡੰਮੀਆਂ ਗੁਰੂਆਂ ਨੇ ਫਾਇਦਾ ਉਠਾਇਆ ਜੇ, ਕਿਉਂਕਿ ਸਾਨੂੰ ਅਰਥ ਭਾਵ ਨਹੀਂ ਪਤਾ, ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਨਹੀਂ, ਗੁਰਬਾਣੀ ਨੂੰ ਧਿਆਨ ਨਾਲ ਅਰਥਾਂ ਦੇ ਨਾਲ ਸਰਵਣ ਨਹੀਂ ਕਰਦੇ। ਜੇ ਸਰਵਣ ਕਰਦੇ ਵੀ ਹਾਂ ਤਾਂ ਇੱਕ ਕੰਨ ਸੁਣਿਆ ਦੂਸਰੇ ਕੰਨ ਕੱਢ ਦਿੱਤਾ। ਸਿੱਖ ਸੰਤ ਸਭ ਸਰਸੇ ਹੋਏ, ਜਦੋਂ ਉਹਨਾਂ ਨੇ ਪੰਕਤੀ ਸੁਣੀ ਉਹ ਕਹਿੰਦੇ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਕਿ ਸਿੱਖ ਤੇ ਸੰਤ ਸਭ ਸਰਸੇ ਦੇ ਵਿੱਚ ਹੈ। ਸਰਸੇ ਸੰਤ ਸਾਜਨ ਭੈ ਸਰਸੇ, ਸਰਸ ਰਸ ਦੇ ਨਾਲ ਭਰਪੂਰ, ਸਿੱਖ ਤੇ ਮਹਾਂਪੁਰਖ ਸਾਧੂ ਬ੍ਰਹਮ ਗਿਆਨੀ ਗੁਰਮੁਖ ਜਨ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸਿੱਖ ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਸੰਤ ਜਨ ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਤੇ ਅੱਜ ਕੱਲ੍ਹ ਤੇ ਸੰਤ ਸ਼ਬਦ ਦਾ ਹੀ ਖੰਡਨ ਕਰੀ ਜਾ ਰਹੇ ਨੇ, ਜਦੋਂ ਕਿ ਗੁਰਬਾਣੀ ਵਿੱਚ ਇਹ ਬਚਨ ਆਏ ਨੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਗੁਰਬਾਣੀ ਪਤਾ ਕੀ ਗੱਲ, ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਕੀ ਇਸ਼ਾਰਾ ਕਰਦੇ ਨੇ, ਉਹ ਜਿਹੜੇ ਮਨਮੁਖੀ ਲੋਕ ਨੇ ਉਹ ਕਹਿੰਦੇ ਦੇਹ ਨੂੰ ਸਰੀਰ ਨੂੰ ਸੰਤ ਕਿਹਾ ਹੀ ਨਹੀਂ ਗੁਰਬਾਣੀ ਨੇ, ਕਿਉਂਕਿ ਉਹਨਾਂ ਗੁਰਬਾਣੀ ਪੜ੍ਹੀ ਨਹੀਂ, ਧਿਆਨ ਦੇ ਨਾਲ ਵਿਆਕਰਨ ਨਹੀਂ ਪੜ੍ਹਿਆ, ਪਤਾ ਕਿਵੇਂ ਲੱਗੇ। ਜਦੋਂ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਅੱਜ ਦੀ ਪੰਕਤੀ ਵਿੱਚ ਵੀ ਇਸ਼ਾਰਾ ਕਰ ਰਹੇ ਨੇ ਸਿੱਖ ਸੰਤ ਸਭ ਸਰਸੇ, ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਸੰਤ ਕੌਣ, ਪ੍ਰਹਿਲਾਦ ਕੌਣ ਸੀ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਪ੍ਰਹਿਲਾਦ ਵੀ ਤੇ ਇੱਕ ਸਰੀਰ ਸੀ ਪੰਜ ਭੌਤਿਕ ਦਾ। ਸਤਿਗੁਰੂ ਜੀ ਕਹਿੰਦੇ ਰਸ ਦੇ ਨਾਲ ਭਰਪੂਰ ਹੋ ਗਏ,
ਰਹਾਉ
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਰਹਿਮਤ ਕਰਦੇ ਹਨ,
ਜੋ ਮੰਗ ਹੈ ਸੋ ਲੇਵਹਿ।
ਜਿਹੜਾ ਜਿਹੜਾ ਵੀ ਗੁਰੂ ਦਾ ਪਿਆਰਾ ਗੁਰੂ ਅੱਗੇ ਆਣ ਕੇ ਝੋਲੀ ਅੱਡਦਾ, ਗੁਰੂ ਉਹ ਉਹ ਕੁਝ ਉਹੋ ਹੀ ਦਾਤਾ ਉਹਦੀ ਝੋਲੀ ਵਿੱਚ ਪਾਈ ਜਾਂਦਾ ਹੈ। ਜੋ ਮੰਗੈ ਸੋ ਲੇਵਹਿ, ਤੇ ਦਿੰਦਾ ਕਿਨੂੰ ਹੈ,
ਰੱਬ ਆਪਣਿਆ ਸੰਤਾਂ ਦੇਵਹਿ।
ਪ੍ਰਭੂ ਵਾਹਿਗੁਰੂ ਪ੍ਰਮਾਤਮਾ ਆਪਣੇ ਸੰਤਾਂ ਦੇ ਉੱਪਰ ਵਿਸ਼ੇਸ਼ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ ਸਭਨਾਂ ਉੱਪਰ। ਨਦਰ ਪ੍ਰਭ ਤੇਰੀ ਕਿਸੇ ਥੋਰੀ ਕਿਸੇ ਹੈ ਕਨੇਰੀ, ਰੱਬ ਦੇ ਪਿਆਰੇ ਪ੍ਰਾਪਤ ਕਰਦੇ ਹਨ।
ਹਰ ਗੋਬਿੰਦ ਪ੍ਰਭ ਰਾਖਿਆ,
ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਸੇ ਦੇਵੀ ਦੇਵਤੇ ਨੇ ਹਰ ਗੋਬਿੰਦ ਦੀ ਰੱਖਿਆ ਨਹੀਂ ਜੇ ਕੀਤੀ। ਪਿਆਰ ਨਾਲ ਆਖੋ ਸਤਨਾਮ, ਫਿਰ ਭਿੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਹਰ ਗੋਬਿੰਦ ਦੀ ਰੱਖਿਆ ਪ੍ਰਭੂ ਨੇ ਕੀਤੀ ਹੈ, ਵਾਹਿਗੁਰੂ ਪ੍ਰਮਾਤਮਾ ਨੇ ਕੀਤੀ ਹੈ, ਕਿਸੇ ਦੇਵੀ ਦੇਵਤੇ ਨੇ ਨਹੀਂ ਕੀਤੀ।
ਜਨ ਨਾਨਕ ਸਾਚ ਸੁਭਾਖਿਆ,
ਪੰਜਵੇਂ ਜੋਤ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸੱਚ ਸੁਭਾਖਿਆ ਭਾਵ ਸੱਚ ਸੁਣਾਉਣਾ ਕੀਤਾ, ਇਹ ਸੱਚ ਹੈ ਜੋ ਮਹਾਰਾਜ ਕਹਿੰਦੇ ਉੱਪਰ ਬਚਨ ਕਹੇ ਨੇ, ਹਰ ਗੋਬਿੰਦ ਗੁਰੂ ਨੇ ਰੱਖਿਆ। ਸਾਹਿਬ ਜੀ ਕਹਿੰਦੇ ਇਹ ਗੁਰੂ ਨੇ ਤਾਪ ਉਤਾਇਆ ਉਤਾਰਿਆ, ਮੇਰੀ ਪੀੜਾ ਗੁਰੂ ਨੇ ਦੂਰ ਕੀਤੀ ਹੈ। ਸਾਹਿਬ ਜੀ ਕਹਿੰਦੇ ਮੈਂ ਗੁਰੂ ਨਾਨਕ ਦਾ ਦਾਸ, ਤੇਰਾ ਜਨ ਨਾਨਕ ਦਾਸ ਸੱਚ ਕਹਿ ਰਿਹਾ ਹੈ। ਸਾਹਿਬ ਕਿਰਪਾ ਕਰਨ, ਆਓ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਸੂਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਪਿਆਰ ਨਾਲ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗਣੀ ਦਾ ਪਾਵਨ ਸ਼ਬਦ ਹੈ। ਸੁਰ ਤਾਲ ਦਾ ਘਰ ਦੂਸਰਾ, ਵਸਤੂ ਨਿਰਦੇਸ਼ ਮੰਗਲਾ ਚਰਨ, ਵਾਹਿਗੁਰੂ ਪ੍ਰਮਾਤਮਾ ਇੱਕ ਹੈ, ਸਦੀਵ ਰਹਿਣ ਵਾਲਾ ਹੈ, ਪ੍ਰਕਾਸ਼ਮਾਨ ਹੈ, ਤੇ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਗੁਰਮਤ ਨਗਰੀ ਖੋਜ ਖੋਜਾਈ,
ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਬਖਸ਼ਿਸ਼ ਕਰਦੇ ਨੇ, ਗੁਰੂ ਦੀ ਮਤ ਲੈ ਕਰਕੇ ਆਪਣੀ ਜਿਹੜੀ ਨਗਰੀ ਹੈ ਨਾ, ਸਰੀਰ ਰੂਪੀ ਨਗਰੀ, ਦੇਹ ਰੂਪੀ ਨਗਰੀ, ਕਹਿੰਦੇ ਮੈਂ ਇਹਦੇ ਵਿੱਚ ਖੋਜ ਕੀਤੀ ਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਆਖਿਆ ਕਿ ਭਾਈ ਤੁਸੀਂ ਵੀ ਖੋਜ ਕਰੋ। ਇਹਦੇ ਵਿੱਚ ਖੋਜਣਾ ਕੀਤਾ, ਕਿਹਨੂੰ ਖੋਜਣਾ ਕੀਤਾ ਹੈ?
ਹਰ ਹਰ ਨਾਮ ਪਦਾਰਥ ਪਾਈ,
ਖੋਜਦਿਆਂ ਖੋਜਦਿਆਂ ਲੱਭਦਿਆਂ 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 ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਪਾਵਨ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਖੋਜ ਕਰਨੀ ਪਵੇਗੀ, ਦਹੀਂ ਪਿਆ ਉਹਦੇ ਵਿੱਚੋਂ ਮੱਖਣ ਕੱਢਣ ਵਾਸਤੇ ਯਤਨ ਤਾਂ ਕਰਨਾ ਹੀ ਪਵੇਗਾ ਨਾ, ਮਧਾਣੀ ਤਾਂ ਉਹਦੇ ਵਿੱਚ ਬੀਬੀਆਂ ਨੂੰ ਪਾਉਣੀ ਪਵੇਗੀ, ਫਿਰ ਉਹਦੇ ਵਿੱਚੋਂ ਯਤਨ ਕਰਕੇ ਮੱਖਣ ਨਿਕਲੇਗਾ। ਇਸ ਕਰਕੇ ਸਾਹਿਬ ਜੀ ਕਹਿੰਦੇ, ਗੁਰੂ ਦੀ ਮੱਤ ਦੁਆਰਾ ਜਦੋਂ ਖੋਜ ਕੀਤੀ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਐਸਾ ਅਮੋਲਕ ਖਜ਼ਾਨਾ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਧਨ ਪਦਾਰਥ ਪ੍ਰਾਪਤ ਹੋਇਆ, ਨਾਮ ਬਿਨਸਣ ਵਾਲਾ। ਦੁਨਿਆਵੀ ਪਦਾਰਥ ਦੁਨਿਆਵੀ ਧਨ ਬਿਨਸਣ ਵਾਲੇ ਨੇ, ਪਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਐਸਾ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ। ਅੱਜ ਕਿਸੇ ਗੁਰਮੁਖ ਨੂੰ ਕਹੋ ਨਾ ਕਿ ਅੰਮ੍ਰਿਤ ਪਾਨ ਕਰ, ਅੱਗੋਂ ਜਵਾਬ ਦਿੰਦਾ ਹੈ ਕਿ ਅੰਦਰ ਤਾਂ ਗੁਰਬਾਣੀ ਕਹਿੰਦੀ ਅੰਮ੍ਰਿਤ ਦਾ ਖੂਹ ਭਰਿਆ, ਅੰਤਰ ਖੂਟਾ ਅੰਮ੍ਰਿਤ ਭਰਿਆ। ਅਗਲੀ ਪੰਕਤੀ ਨਹੀਂ ਪੜ੍ਹਦੇ, ਸ਼ਬਦ ਹੈ ਕਾਢ ਪੀਏ ਪਨਹਾਰੀ। ਅਤੇ ਬੇਨਤੀ ਉਹਨਾਂ ਨੂੰ ਕਰੀਦੀ ਹੈ ਕਿ ਕਿਸੇ ਗੁਰਮੁਖ ਨੇ ਗਰਮੀਆਂ ਦੇ ਦਿਨਾਂ ਅੰਦਰ ਨਲਕਾ ਲਾ ਲਿਆ, ਪੁਰਾਣੇ ਸਮਿਆਂ ਦੇ ਅੰਦਰ ਨਲਕਾ ਤਾਂ ਲਾ ਲਿਆ, ਜਿਉਂ ਬੋਕੀਆਂ ਮਾਰਨ ਲੱਗਾ ਪਾਣੀ ਨਿਕਲੇ ਕੋਈ ਨਾ, ਅਤੇ ਸਿਆਣਾ ਬੰਦਾ ਲਾਗੋਂ ਦੀ ਲੰਘਿਆ, ਕਹਿਣ ਲੱਗਾ ਭਾਈ ਬੜਾ ਖਪਿਆ ਤਪਿਆ, ਗੱਲ ਕੀ ਹੈ? ਕਹਿੰਦਾ ਮੇਰੇ ਕੋਲ ਜਿੰਨੇ ਪੈਸੇ ਸੀ ਮੈਂ ਨਲਕੇ 'ਤੇ ਲਾ ਦਿੱਤੇ ਅਤੇ ਪਾਣੀ ਨਹੀਂ ਨਿਕਲ ਰਿਹਾ, ਬੋਕੀਆਂ ਮਾਰ ਰਿਹਾ। ਕਹਿੰਦਾ ਬਾਹਰੋਂ ਦੋ ਮੱਗ ਪਾਣੀ ਦੇ ਪਾਏ ਵਿੱਚ? ਕਹਿੰਦਾ ਉਹ ਤਾਂ ਨਹੀਂ ਪਾਏ। ਕਹਿੰਦਾ ਮਾਰੀ ਜਾ ਸੁੱਕੀਆਂ ਬੋਕੀਆਂ ਜਿੰਨੀਆਂ ਮਰਜ਼ੀ, ਪਾਣੀ ਨਹੀਂ ਨਿਕਲਣਾ, ਬਾਹਰੋਂ ਦੋ ਮੱਗ ਪਾਣੀ ਦੇ ਪਾ, ਅੰਦਰਲੇ ਪਾਣੀ ਨਾਲ ਜਾ ਕੇ ਧਰਤੀ ਦੇ ਪਾਣੀ ਨਾਲ ਜਾ ਕੇ ਮਿਲ ਕੇ ਉੱਪਰ ਲਿਆਉਣਗੇ ਦੂਸਰੇ ਪਾਣੀ ਨੂੰ, ਜਿੰਨੀਆਂ ਮਰਜ਼ੀ ਸੁੱਕੀਆਂ ਬੋਕੀਆਂ ਮਾਰੀ ਜਾਓ। ਕਹਿੰਦੇ ਜੀ ਨਾਮ ਦਾ ਰਸ ਨਹੀਂ ਆਉਂਦਾ, ਸਿਮਰਨ ਕਰਦੇ ਹਾਂ ਪਰ ਗੱਲ ਨਹੀਂ ਬਣਦੀ, ਖੇਡ ਨਹੀਂ ਬਣੀ, ਅੰਮ੍ਰਿਤ ਛਕਿਆ ਕੋਈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਜੇ ਅੰਦਰ ਖੂਹ ਅੰਮ੍ਰਿਤ ਦਾ ਭਰਿਆ ਨਾ, ਗੁਰਮੁਖਾ ਪੰਜ ਪਿਆਰਿਆਂ ਦੇ ਕੋਲੋਂ ਲੈ ਕੇ ਪੰਜ ਚੂਲੇ ਇਹਨਾਂ ਦੇ ਅੰਦਰ ਪਾ, ਆਪਣੇ ਅੰਦਰ ਕੱਲ ਫੇਰ ਬੋਕੀ ਮਾਰੀ, ਫੇਰ ਸਿਮਰਨ ਕਰੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਅੰਮ੍ਰਿਤ ਛੱਕ ਕੇ ਫੇਰ ਸਿਮਰਨ ਕਰ, ਫੇਰ ਬੋਕੀ ਮਾਰ, ਵੇਖ ਆਨੰਦ ਆਉਂਦਾ ਕਿ ਨਹੀਂ ਆਉਂਦਾ। ਸ਼ਬਦ ਹੈ ਕਾਢ ਪੀਏ ਪਨਹਾਰੇ, ਸ਼ਬਦ ਤਾਂ ਦੀ ਤੂੰ ਲੱਜ ਤਾਂ ਮਨਾਈ ਨਹੀਂ, ਸ਼ਬਦ ਦੀ ਸ਼ਬਦ ਪ੍ਰਾਪਤ ਕਿੱਥੋਂ ਹੁੰਦਾ? ਪੰਜਾਂ ਦੇ ਕੋਲੋਂ, ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ। ਗਰੀਬ ਨਿਵਾਜ ਸਤਿਗੁਰ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅੰਦਰੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਖੋਜਿਆ।
ਮੇਰਾ ਮਨ ਹਰ ਹਰ ਸ਼ਾਂਤ ਵਸਾਈ,
ਜਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਸਿਮਰਨ ਕੀਤਾ, ਮੇਰੀ ਛਾਤੀ, ਮੇਰਾ ਹਿਰਦਾ, ਮੇਰੀ ਆਤਮਾ ਠੰਡੀ ਹੋ ਗਈ। ਬਲਤੋ ਜਲਤੋ ਤੌਕਿਆ ਗੁਰਚੰਦਨ ਸੀਤ ਲਾਇਓ, ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਜਿਹੜਾ ਮੇਰਾ ਹਿਰਦਾ ਤਪ ਰਿਹਾ ਸੀ ਵਿਕਾਰਾਂ ਦੇ ਨਾਲ, ਗੁਰੂ ਦੇ ਨਾਮ ਨੇ ਠੰਡ ਵਰਤਾ ਦਿੱਤੀ।
ਇਸ ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਫਿਰ ਕੀ ਖੇਡ ਵਰਤੀ, ਇੱਕ ਛਿਨ ਦੇ ਵਿੱਚ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਸੀ ਉਹ ਬੁਝ ਗਈ, ਗੁਰੂ ਦੀ ਕਿਰਪਾ ਸਦਕਾ ਮੇਰੀ ਸਾਰੀ ਭੁੱਖ ਗਵਾਚ ਗਈ। ਗਵਾਚੀ ਕਿਵੇਂ? ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲਿਆ, ਸਾਰੀਆਂ ਭੁੱਖਾਂ ਗਵਾਚ ਗਈਆਂ, ਦੁੱਖ ਦੂਰ ਹੋ ਗਏ, ਵਿਸ਼ਰਾਮ ਦੇਖ ਕੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ, ਸੋਢੀ ਸੁਲਤਾਨ
ਹਰ ਗੁਣ ਗਾਵਾ ਜੀਵਾ ਮੇਰੀ ਮਾਈ।
ਹੇ ਮੇਰੀ ਮਾਂ, ਜਦੋਂ ਮੈਂ ਵਾਹਿਗੁਰੂ ਦੇ ਗੁਣ ਗਾਉਂਦਾ ਹਾਂ, ਮੈਂ ਜਿਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ। ਆਖਾਂ ਜੀਵਾ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਮ। ਦਵਾਈ ਕੌੜੀ ਹੁੰਦੀ ਜੇ, ਪਰ ਖਾਣ ਦੇ ਨਾਲ ਰੋਗ ਵੀ ਠੀਕ ਹੋ ਜਾਂਦੇ ਨੇ। ਬੜੀ ਔਖੀ ਖਾਣੀ ਦਵਾਈ, ਡਾਕਟਰ ਕੋਲ ਤੁਸੀਂ ਜਾਓ, ਵੱਖੋ ਵੱਖਰੇ ਪੇਸ਼ੈਂਟਾਂ ਨੂੰ, ਵੱਖੋ ਵੱਖਰੇ ਮਰੀਜ਼ਾਂ ਨੂੰ ਵੱਖੋ ਵੱਖਰੀ ਦਵਾਈ ਦੇਵੇਗਾ, ਇੱਕ ਦਵਾਈ ਨਹੀਂ ਦੇਵੇਗਾ। ਪਰ ਜਦੋਂ ਗੁਰੂ ਦੇ ਦਰ ਤੇ ਆ ਕੇ ਤਰਲਾ ਲਵੋਗੇ, ਫਿਰ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਇੱਕੋ ਨਾਮ ਦਾਰੂ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਨੇ, ਗੁਰੂ ਦੀ ਰਹਿਮਤ ਵਰਤ ਗਈ ਮੇਰੇ ਤੇ,
ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾ।
ਦਇਆਲ ਦੇ ਭਾਵ ਨੇ ਦਇਆ ਦਾ ਘਰ, ਦਇਆ ਦਾ ਸਾਗਰ, ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਮ ਰੂਪੀ ਗੁਣਾਂ ਦਾ ਖਜ਼ਾਨਾ ਦ੍ਰਿੜ ਕਰਾ ਦਿੱਤਾ ਮੇਰੇ ਤੇ ਕਿਰਪਾ ਕਰਕੇ।
ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ।
ਜਿਹਦਾ ਮੈਂ ਨਾਮ ਜਪਦਾ ਸੀ, ਸਿਮਰਨ ਕਰਦਾ ਸੀ, ਜਿਹਨੂੰ ਮੈਂ ਦਿਨ ਰਾਤ ਯਾਦ ਕਰਦਾ ਸੀ ਵਾਹਿਗੁਰੂ ਵਾਹਿਗੁਰੂ ਕਰਕੇ, ਹੁਣ ਆਸਾ ਜਗ ਗਈ, ਆਸਾ ਹਿਰਦੇ ਦੇ ਵਿੱਚ ਪੈਦਾ ਹੋਈ ਕਿ ਮੈਂ ਉਹਨੂੰ ਢੂੰਡ ਕੇ ਉਹਦੇ ਦਰਸ਼ਨ ਤਾਂ ਕਰਾਂ, ਉਹਦੇ ਮੈਂ ਵੇਖਾਂ ਤਾਂ ਸਹੀ, ਬਿਨ ਦੇਖੇ ਉਪਜੇ ਨਹੀਂ ਆਸਾ, ਮੈਂ ਉਹਦੇ ਦਰਸ਼ਨ ਤਾਂ ਕਰਾਂ, ਉਹ ਕਿਹੋ ਜਿਹਾ ਹੈ, ਮੈਂ ਉਹਦੇ ਮੁਖਾਰ ਬਿੰਦ ਦੇ ਮੁਬਾਰਕ ਦਰਸ਼ਨ ਕਰਾਂ। ਢੂੰਡ ਢੂੰਡਾ ਢੂੰਡਾਈ, ਪ੍ਰੇਮੀ ਜਨਾਂ ਕੋਲ, ਰੱਬ ਦੇ ਪਿਆਰਿਆਂ ਕੋਲੋਂ ਉਹਦੀ ਭਾਲ ਕਰਾਵਾਂ।
ਸਤ ਸੰਗਤ ਮਿਲ ਹਰ ਰਸ ਪਾਈ।
ਸਤ ਸੰਗਤ ਦੇ ਵਿੱਚ ਮਿਲ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਆਨੰਦ ਦਾ ਰਸ ਪ੍ਰਾਪਤ ਕਰਾਂ। ਜਿਹਨੂੰ ਨਾਮ ਦਾ ਰਸ ਆ ਜਾਂਦਾ ਹੈ ਨਾ, ਉਹ ਢੰਡੋਰਾ ਨਹੀਂ ਪਿੱਟਦਾ ਫਿਰਦਾ ਕਿ ਮੈਨੂੰ ਬੜਾ ਆਨੰਦ ਆਇਆ, ਉਹ ਤਾਂ ਇਹੋ ਰਸ ਸਹੀ ਜਾਣਦੇ ਜੋ ਗੂੰਗੇ ਮਠਿਆਈ ਖਾਏ। ਉਹਦੀ ਹਾਲਤ ਇੱਕ ਗੂੰਗੇ ਦੀ ਤਰ੍ਹਾਂ ਬਣ ਜਾਂਦੀ ਹੈ। ਗੂੰਗੇ ਨੂੰ ਕੋਈ ਮਠਿਆਈ ਦਿਓ, ਉਹਨੂੰ ਪੁੱਛੋ ਭਾਈ ਇਹਦਾ ਸਵਾਦ ਕਿਹੋ ਜਿਹਾ, ਉਹ ਆਨੰਦ ਦੇ ਵਿੱਚ ਸਿਰ ਤਾਂ ਹਿਲਾਵੇਗਾ ਪਰ ਬਿਆਨ ਨਹੀਂ ਕਰ ਸਕੇਗਾ। ਜਿਹੜੇ ਨਾਮ ਜਪਦੇ ਨੇ ਅਭਿਆਸੀ ਜਨ, ਉਹਨਾਂ ਨੂੰ ਪੁੱਛ ਕੇ ਵੇਖੋ ਨਾਮ ਦਾ ਰਸ ਕੈਸਾ, ਉਹ ਕਹਿੰਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ, ਐਸਾ ਨਾਮ ਦਾ ਰਸ ਹੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਤ ਸੰਗਤ ਦੇ ਵਿੱਚੋਂ ਇਹ ਆਨੰਦ ਦਾ ਰਸ ਪ੍ਰਾਪਤ ਹੁੰਦਾ ਹੈ।
ਤੁਰ ਮਾਸ ਤੱਕ ਲੇਖ ਲਿਖੇ ਹਰ ਪਾਈ।
ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਮਸਤਕ ਦੇ ਉੱਪਰ ਜਿਹੜੇ ਲੇਖ ਸਨ ਉੱਗੜ ਗਏ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮੇਰੇ ਮਸਤਕ ਦੇ ਲੇਖ ਉੱਗੜ ਗਏ ਚੰਗੇ, ਫਿਰ ਕੀ ਹੋਇਆ ਜੀ।
ਗੁਰੂ ਨਾਨਕ ਤੁਠਾ ਮਿਲੈ ਹਰ ਪਾਈ।
ਗੁਰੂ ਨਾਨਕ ਸਾਹਿਬ ਜੀ ਨੇ ਤੁਠ ਕੇ ਮੇਰੇ ਤੇ ਰਹਿਮਤ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰ ਦਿੱਤਾ। ਹੋਇਆ ਕਦੋਂ? ਜਦੋਂ ਮੇਰੇ ਮਸਤਕ ਦੇ ਭਾਗ ਜਾਗ ਪਏ। ਇਤਿਹਾਸ ਵਿੱਚ ਧੰਨ ਗੁਰੂ ਹਰਿ ਸਾਹਿਬ ਜੀ ਦਾ ਜਦੋਂ ਇਤਿਹਾਸ ਆਉਂਦਾ ਨਾ, ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਭਾਗ ਜਾਗੇ ਕੀ ਇਹ ਨਿਸ਼ਾਨੀ, ਪ੍ਰਹਿ ਲਾਗੇ ਸਤਿਗੁਰ ਕੀ ਬਾਣੀ। ਸਾਹਿਬ ਕਿਰਪਾ ਕਰਨ, ਗੁਰੂ ਦੀ ਪ੍ਰਾਪਤੀ ਹੋ ਗਈ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਹੁਣੇ ਹੁਣੇ ਵਿਦੇਸ਼ ਦੀ ਯਾਤਰਾ ਕਰਕੇ ਆਏ ਨੇ, ਸੰਗਤਾਂ ਨੂੰ ਨਿਹਾਲ ਕਰਕੇ ਆਏ ਨੇ, ਗੁਰੂ ਰਾਮਦਾਸ ਜੀ ਦੀ ਗੱਲ ਕਰਕੇ ਵਿਦੇਸ਼ਾਂ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਦਾਸ ਨੂੰ ਇਸ ਨਾਚੀਜ਼ ਨੂੰ ਦੀਵਾਨ ਆਲ ਮਨਜੀਤ ਸਾਹਿਬ ਵਿਖੇ ਸਮਾਂ ਬਖਸ਼ ਕੇ ਗਰੀਬ ਨਵਾਜ਼ ਸਤਿਗੁਰਾਂ ਦੀਆਂ ਖੁਸ਼ੀਆਂ ਝੋਲੀ ਵਿੱਚ ਪਾਈਆਂ ਨੇ, ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਸਿੰਘ ਸਾਹਿਬ ਜੀ ਦਾ ਅਰਦਾਸ ਵੀ ਕਰਦਾ, ਸੱਚੇ ਪਾਤਸ਼ਾਹ ਸਿੰਘ ਸਾਹਿਬ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ। ਬੜਾ ਸੁੰਦਰ ਪ੍ਰਬੰਧ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਸਿੰਘ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੱਲ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕੀਤਾ। ਸਾਹਿਬ ਕਿਰਪਾ ਕਰਨ ਬੇਅੰਤ ਭੁੱਲਾਂ ਹੋਈਆਂ, ਗੁਰੂ ਨਾਨਕ ਦੇ ਦਰ ਦਾ, ਗੁਰੂ ਰਾਮਦਾਸ ਦੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕੇ ਬਖਸ਼ ਲੈਣੀਆਂ। ਗਰੀਬ ਨਵਾਜ ਕਿਰਪਾ ਕਰਨ ਅਖੀਰਲੀਆਂ ਪੰਕਤੀਆਂ ਆਪ ਜੀ ਸਰਵਣ ਕਰੋ ਜੀ।
ਤੋਰ ਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁਠਾ ਮਿਲੇ ਹਰ ਪਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।